ਇੱਕ ਥਾਂ 'ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਹੁਤ ਵੱਡੀ ਗੱਲ ਆਖ ਦਿੱਤੀ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਝੀ ਦੇਹ ਫਿਰੈ ਬਿਨ ਨਾ ਵਹਿ, ਓਏ ਖਪ ਖਪ ਮੋਏ ਕਰਾਂਝਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਨਿਹੋਰਾ ਦਿੰਦੇ ਨੇ ਕਿ ਹੇ ਵਾਹਿਗੁਰੂ, ਜਿਨ੍ਹਾਂ ਦੇ ਹਿਰਦੇ ਵਿੱਚ ਤੇਰਾ ਨਾਮ ਨਹੀਂ ਵਸਿਆ, ਤਿਨ ਮਾਤ ਕੀਜੈ ਹਰ ਬਾਂਝਾ, ਹੇ ਵਾਹਿਗੁਰੂ ਉਹਨਾਂ ਦੀ ਮਾਂ ਨੂੰ ਹੀ ਬਾਂਝ ਕਰ ਦੇ। ਬਾਂਝ ਉਸ ਇਸਤਰੀ ਨੂੰ ਕਹਿੰਦੇ ਨੇ ਜਿਹੜੀ ਬੱਚੇ ਨੂੰ ਜਨਮ ਨਾ ਦੇਵੇ। ਸਤਿਗੁਰੂ ਕਹਿੰਦੇ ਨੇ ਜਿਸ ਦੇ ਹਿਰਦੇ ਵਿੱਚ ਨਾਮ ਨਹੀਂ ਨਾ ਵਸਿਆ, ਹੇ ਵਾਹਿਗੁਰੂ ਉਹਨਾਂ ਦੀ ਮਾਂ ਨੂੰ ਹੀ ਬਾਂਝ ਕਰ ਦੇ। ਕਿਉਂ? ਜਦੋਂ ਭਗਤੀ ਤੋਂ ਹੀਣੇ ਨਾਮ ਤੋਂ ਸੱਖਣੇ ਮਨੁੱਖ ਸੰਸਾਰ ਦੇ ਵਿੱਚ ਆਉਂਦੇ ਨੇ ਅਤੇ ਫਿਰ ਉਹ ਭੈੜੇ ਕੰਮ ਕਰਦੇ ਨੇ, ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਲਈ ਇਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ। ਅਤੇ ਜੇ ਮਾਂ ਐਸੇ ਸਾਕਤ ਨੂੰ ਅਤੇ ਭਗਤੀ 'ਤੇ ਹੀਣੇ ਮਨੁੱਖ ਨੂੰ ਜਨਮ ਹੀ ਨਹੀਂ ਦੇਵੇਗੀ, ਅਤੇ ਕਮ ਸੇ ਕਮ ਸੰਸਾਰ ਦਾ ਮਾਹੌਲ ਤਾਂ ਸ਼ਾਂਤ ਰਹਿ ਸਕੇਗਾ। ਇਸੇ ਲਈ ਹਜ਼ੂਰ ਕਹਿੰਦੇ, ਇੱਕ ਪੰਜਾਬੀ ਦੀ ਕਹਾਵਤ ਹੈ, ਮੂਰਖ ਨਾ ਮਰੇ, ਮੂਰਖ ਦੀ ਮਾਂ ਮਰ ਜਾਵੇ। ਕਿਉਂਕਿ ਇੱਕ ਮੂਰਖ ਮਰ ਗਿਆ, ਜੇ ਮਾਂ ਜਿਉਂਦੀ ਹੋਰ ਮੂਰਖ ਜੰਮ ਦਿੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਉਹਦੀਆਂ ਜੜ੍ਹਾਂ ਨੂੰ ਫੜਿਆ, ਤਿਨ ਮਾਤ ਕੀਜੈ ਹਰ ਬਾਂਝਾ। ਜਿਹੜੀ ਸਾਕਤਾਂ ਦੀ ਮਾਂ ਹੀ ਮਰ ਜਾਵੇ ਅਤੇ ਤਾਂ ਕਿ ਅੱਗੇ ਲਈ ਝੰਝਟ ਹੀ ਮੁੱਕ ਜਾਵੇ, ਨਾ ਕੋਈ ਸਾਕਤ ਪੈਦਾ ਹੋਵੇ ਅਤੇ ਨਾ ਹੀ ਕੋਈ ਝਗੜਾ ਕਿਸੇ ਨੂੰ ਨਾ ਤਕਲੀਫ ਹੋਵੇ। ਹਜ਼ੂਰ ਕਹਿੰਦੇ ਨੇ, ਹੇ ਭਾਈ, ਜਿਹੜਾ ਭਗਤੀ ਤੋਂ ਹੀਣਾ ਮਨੁੱਖ ਹੈ, ਉਹ ਕਾਹਦੇ ਲਈ ਸੰਸਾਰ ਦੇ ਵਿੱਚ ਆਇਆ? ਪੂਰੇ ਗੁਰ ਕੀ ਸੇਵ ਨਾ ਕੀਨੀ, ਅਤੇ ਜਿਸ ਬੰਦੇ ਨੇ ਪੂਰੇ ਗੁਰੂ ਦੀ ਆ ਕੇ ਸੇਵਾ ਵੀ ਨਹੀਂ ਕੀਤੀ ਅਤੇ ਨਾ ਹੀ ਵਾਹਿਗੁਰੂ ਦੀ ਭਗਤੀ ਕੀਤੀ ਹੈ, ਬਿਰਥਾ ਜਨਮ ਗਵਾਇਆ, ਉਸਨੇ ਹੀਰੇ ਵਰਗਾ ਦੁਰਲਭ ਜਨਮ ਐਵੇਂ ਬਿਆਰਥ ਭੰਗ ਦੇ ਪਾੜੇ ਗਵਾ ਲਿਆ ਹੈ। ਹਜ਼ੂਰ ਆਰੰਭ ਤੋਂ ਫਰਮਾਉਂਦੇ ਨੇ, ਗੁਰਮੁਖ ਕਿਰਪਾ ਕਰੇ ਭਗਤ ਕੀਜੈ। ਇੱਥੇ ਗੁਰਮੁਖ ਦਾ ਅਰਥ ਹੈ ਮੁਖੀ ਗੁਰੂ। ਜੇ ਮੁਖੀ ਗੁਰੂ ਕਿਰਪਾ ਕਰੇ ਬਈ ਤਾਂ ਭਗਤੀ ਕੀਤੀ ਜਾ ਸਕਦੀ ਹੈ। ਬਿਨ ਗੁਰ ਭਗਤ ਨਾ ਹੋਈ, ਬਿਨਾਂ ਗੁਰੂ ਦੀ ਕਿਰਪਾ ਤੋਂ ਭਗਤੀ ਹੋ ਹੀ ਨਹੀਂ ਸਕਦੀ।
ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੇ ਸੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਗਤੀ ਦਾ ਅਸਲੀ ਜਿਹੜਾ ਰਾਜ ਕੀ ਹੈ, ਭਗਤੀ ਕਰਦਿਆਂ ਹੋਇਆਂ ਆਪੇ ਆਪ ਮਿਲਾਏ, ਆਪਣੇ ਆਪੇ ਨੂੰ ਅਤੇ ਆਪਣੇ ਸ਼ੁੱਧ ਆਪੇ ਦੇ ਨਾਲ ਮਿਲਾ ਦੇਵੇ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਪਣੇ ਇਸ ਮਨ ਨੂੰ, ਆਪਣੇ ਇਸ ਆਪੇ ਨੂੰ ਵੀ ਉਸ ਜੋਤੀ ਸਰੂਪ ਵਾਹਿਗੁਰੂ ਦੇ ਨਾਲ ਮਿਲਾ ਦੇਵੇ, ਤਾਂ ਉਹ ਅਸਲੀ ਭਗਤੀ ਦੇ ਰਾਜ ਨੂੰ ਸਮਝ ਸਕਦਾ ਹੈ। ਅਤੇ ਜਦੋਂ ਆਪਣੇ ਆਪੇ ਵਿੱਚ ਆਪਾਂ ਮਿਲ ਜਾਵੇ ਤਾਂ ਨਿਰਮਲ ਹੋਵੇ ਸੋਈ, ਅਤੇ ਫਿਰ ਉਹ ਭਾਈ ਮਹਾਨ ਨਿਰਮਲ ਉੱਚੇ ਸੁੱਚੇ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ।
ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਜੀ ਆਪ ਵੀ ਸੱਚਾ ਹੈ। ਆਦ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸਾਚੀ ਬਾਣੀ ਅਤੇ ਉਸ ਵਾਹਿਗੁਰੂ ਦੀ ਬਾਣੀ ਵੀ ਪਾਈ ਸੱਚੀ ਹੈ। ਆਹ ਜੋ ਬਾਣੀ ਹੈ ਇਹ ਉਸ ਅਕਾਲ ਪੁਰਖ ਦੀ ਬਾਣੀ ਹੈ ਅਤੇ ਸੱਚੀ ਬਾਣੀ ਹੈ। ਸ਼ਬਦ ਮਿਲਾਵਾ ਹੋਈ ਅਤੇ ਭਾਈ ਗੁਰੂ ਕੇ ਸ਼ਬਦ ਦੁਆਰਾ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ।
ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨ ਕੀਨੀ, ਬਿਰਥਾ ਜਨਮ ਗਵਾਇਆ ਰਹਾਉ। ਆਪੇ ਜਗ ਜੀਵਨ ਸੁਖਦਾਤਾ, ਆਪੇ ਬਖਸ਼ ਮਿਲਾਏ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਗੁਰਮੁਖੋ, ਉਹ ਵਾਹਿਗੁਰੂ ਆਪ ਹੀ ਸਾਰੇ ਜਗ ਦਾ ਜੀਵਨ ਸਰੂਪ ਹੈ। ਆ ਜਿਹੜੀ ਜੀਵਨ ਸ਼ਕਤੀ ਹੈ ਵਾਹਿਗੁਰੂ ਪਰਮੇਸ਼ਰ ਦੀ ਹੈ। ਜਦੋਂ ਵਾਹਿਗੁਰੂ ਆਪਣੀ ਜੋਤ ਖਿੱਚ ਲੈਂਦਾ, ਉਸੇ ਵੇਲੇ ਸਰੀਰ ਖਾਕ ਦੀ ਟੇਰੀ ਬਣ ਜਾਂਦਾ ਹੈ। ਹਜ਼ੂਰ ਕਹਿੰਦੇ ਉਹ ਵਾਹਿਗੁਰੂ ਸਾਰੇ ਜਗ ਦਾ ਜੀਵਨ ਸਰੂਪ ਹੈ ਅਤੇ ਸਾਰੇ ਸੁੱਖਾਂ ਦਾ ਦਾਤਾ ਹੈ। ਆਪੇ ਬਖਸ਼ ਮਿਲਾਏ, ਅਤੇ ਉਹ ਵਾਹਿਗੁਰੂ ਆਪ ਹੀ ਆਪਣੇ ਭਗਤਾਂ ਦੇ ਪਿਛਲੇ ਸਾਰੇ ਗੁਨਾਹਾਂ ਨੂੰ ਬਖਸ਼ ਕੇ ਅਤੇ ਉਹਨਾਂ ਨੂੰ ਭਗਤੀ ਨਾਮ ਦੀ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ।
ਜੀ ਜ जंत ए क्या वेचारे क्या को आख सुनाए।
साहिब सतगुरु सच्चे पातशाह फरमाउंदे ने जितने भी ये जीव जंत ने भाव छोटे वड्डे उच्चे नीवें गरीब अमीर सारे ही आ जाते ने जीव जंत विच। जितने भी छोटे वड्डे जीव ने ये विचारे की ने इन्हां दे हथ वस कुछ भी नहीं है। क्या को आख सुनाए ते की कोई अपने आख दा अर्थ मूहों बोल के कुछ सुना सकता है। इहदा मतलब ये है जो भी कुछ करदा है ना वाहिगुरु परमेश्वर आप करदा है। इन्हां जीवां दे वस विच कुछ भी नहीं है। इसे लिए तरस दे विच आके सतगुरु कहिंदे ने ए की कोई किसे नूं आख के सुना सकदे हन।
गुरमुख आपे दे वडाई आपे सेव कराए।
साहिब सतगुरु सच्चे पातशाह फरमाउंदे ने ओ अकाल पुरख वाहिगुरु परमेश्वर गुरु द्वारा जिसनों आप ही वडियाई देना चाहे ते फिर आपे सेव कराए ते फिर आप ही ओदे पासों सेवा करवाउंदे। आपे सेवा लाए आपे बख्श करे सबना का मां प्यो आप है आपे सार करे। जिन्हां नूं वडियाई देना चाहुंदा है वाहिगुरु आप ही उन्हां नूं सेवा दे विच ला दिंदा है। ते समझ लो जिहड़ा सेवा दे विच लग गया है ते फिर उहनूं वडियाई तां मिलनी ही मिलनी है। जिन सेविया तिन पाया मान नानक गाविया गुणे निदान टहल महल तां को मिले जां को साध कृपाल। जिन्हां ते गुरु प्रसन्न हुंदे ने टहल सेवा करके महल उच्चा मुरातबा भी उसे नूं प्राप्त हुंदा है। भाई मंझ ने सेवा कीती ते सतगुरु ने उहनूं ये वरदान दिता। मंझ प्यारा गुरु नूं गुरु मंझ प्यारा मंझ गुरु का बोहिता जग लंघण हारा। बस जिहनूं वाहिगुरु आप वडियाई देना चाहे ते उहनूं सेवा दे विच ला दिंदा है ते सेवा द्वारा सब कुछ प्राप्त हुंदा है।
देख कुटुंब मोहे लो पाणा चलदियां नाल न जाए।
साहिब सतगुरु सच्चे पातशाह हुण मनमुख जीव दी दशा बयान करदे हन। देख कुटुंब ओ अपने कुटुंब दा अर्थ है परिवार नूं देख के। मोहे लोभाणा ये लोभाणा ही पाठ करना। देख कुटुंब मोहे लोभाणा ਉਹ ਆਪਣੇ ਪਰਿਵਾਰ ਨੂੰ ਦੇਖ ਕੇ ਮੋਹ ਦੇ ਵਿੱਚ ਲੁਭਾਏ ਮਾਨ ਹੋ ਜਾਂਦਾ। ਪਰ ਉਹਨੂੰ ਇਸ ਗੱਲ ਦਾ ਪਤਾ ਨਹੀਂ ਚੱਲਦਿਆਂ ਨਾਲ ਨਾ ਜਾਈ। ਜਦੋਂ ਅੰਨ ਦਾ ਸਮਾਂ ਆਇਆ ਤੇ ਉਸ ਵੇਲੇ ਇਸਨੇ ਨਾਲ ਨਹੀਂ ਜਾਣਾ। ਮਾਤ ਪਿਤਾ ਬੰਤਾ ਸੁਤਬੰਧਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ। ਪਰਿਵਾਰ ਨਾਲ ਜਿੰਨਾ ਮਰਜ਼ੀ ਮੋਹ ਕਰ ਲਵੋ ਅੰਨ ਦੇ ਸਮੇਂ ਨਾਲ ਨਹੀਂ ਕਿਸੇ ਦੇ ਕੋਈ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਠੀਕ ਹੈ ਆਪਣੇ ਪਰਿਵਾਰਕ ਫਰਜ਼ ਤਾਂ ਪੂਰੇ ਕਰੋ। ਬੱਚਿਆਂ ਦੀ ਪਰਵਰਿਸ਼ ਕਰੋ ਉਹਨਾਂ ਦੀ ਲਿਖਾਈ ਪੜ੍ਹਾਈ ਕਰੋ ਉਹਨਾਂ ਦੇ ਵਿਆਹ ਵੀ ਕਰੋ ਉਹਨਾਂ ਨੂੰ ਕੰਮ ਵੀ ਦਿਓ ਪਰ ਮੋਹ ਦੇ ਵਿੱਚ ਖਾਚਤ ਹੋ ਕੇ ਨਹੀਂ ਉਹਨਾਂ ਨੂੰ ਸਭ ਕੁਝ ਸਮਝ ਕੇ ਨਹੀਂ। ਸਾਡਾ ਅਸਲੀ ਜਿਹੜਾ ਜੀਵਨ ਦਾ ਉਦੇਸ਼ ਕੋਈ ਹੋਰ ਹੈ ਉਹਨੂੰ ਸਮਝਣ ਦੀ ਲੋੜ ਹੈ। ਹਜ਼ੂਰ ਕਹਿੰਦੇ ਨੇ ਉਹ ਉਦੇਸ਼ ਕੀ ਹੈ ਪਰਿਵਾਰ ਨੇ ਤੇ ਨਾਲ ਨਹੀਂ ਜਾਣਾ ਤੇ ਜਿਹੜੀ ਚੀਜ਼ ਨੇ ਨਾਲ ਜਾਣਾ ਉਹ ਕੀ ਹੈ। ਹਜ਼ੂਰ ਅੱਗੇ ਫਰਮਾਉਂਦੇ ਹਨ
ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ।
ਬਈ ਅਸੀਂ ਤੇ ਸਤਿਗੁਰੂ ਨੂੰ ਆਪਣਾ ਮਿੱਤਰ ਬਣਾਇਆ ਹੈ ਪਰਿਵਾਰ ਦਾ ਮੋਹ ਛੱਡ ਕੇ ਪਰਿਵਾਰਕ ਫਰਜ਼ਾਂ ਦੀ ਪੂਰਤੀ ਕਰਦਿਆਂ ਹੋਇਆਂ ਅਸੀਂ ਸਤਿਗੁਰੂ ਦੀ ਸੇਵਾ ਕੀਤੀ ਅਤੇ ਸਤਿਗੁਰੂ ਦੀ ਸੇਵਾ ਕਰਕੇ ਗੁਣ ਨਿਧਾਨ ਪਾਇਆ। ਅਸੀਂ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕੀਤਾ ਹੈ ਕਿਉਂਕਿ ਸਤਿਗੁਰੂ ਦੀ ਸੇਵਾ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਨਾਮ ਸਾਰੇ ਗੁਣਾਂ ਦਾ ਖਜ਼ਾਨਾ ਹੈ ਤਿਸ ਦੀ ਕੀਮਤ ਨਾ ਪਾਈ ਉਸ ਨਾਮ ਦੀ ਕੀਮਤ ਕਿਸੇ ਨੇ ਹੁਣ ਤੱਕ ਨਹੀਂ ਪਾਈ। ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ। ਨਾਮ ਦੁਆਰਾ ਕਿੰਨੇ ਭਗਤਾਂ ਦਾ ਉਧਾਰ ਹੋਇਆ ਕੋਈ ਗਿਣਤੀ ਨਹੀਂ ਕਰ ਸਕਦਾ। ਇਸ ਲਈ ਨਾਮ ਦੀ ਵੀ ਕੀਮਤ ਨਹੀਂ ਕਿਸੇ ਪਾਸੋਂ ਪਾਈ ਜਾ ਸਕੀ।
ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸਲੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਖਾ ਇਸ ਦੁਨੀਆਂ ਦਾ ਸਾਡਾ ਪਿਆਰਾ ਹੈ ਤੇ ਉਹੀ ਭਾਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡਾ ਪਰਲੋਕ ਦਾ ਮਿੱਤਰ ਹੈ। ਅੰਤੇ ਹੋਏ ਸਿਖਾਈ ਤੇ ਅੰਨ ਦੇ ਸਮੇਂ ਵੀ ਭਾਈ ਉਸ ਵਾਹਿਗੁਰੂ ਪਰਮੇਸ਼ਰ ਨੇ ਹੀ ਸਿਖਾਈ ਦਾ ਅਰਥ ਹੈ ਮਦਦਗਾਰ ਹੋਣਾ। ਉਹ ਵਾਹਿਗੁਰੂ ਇਸ ਸੰਸਾਰ ਦਾ ਵੀ ਪਿਆਰਾ ਹੈ, ਦਰਗਾਹ ਦਾ ਵੀ ਮਿੱਤਰ ਹੈ। ਜਦੋਂ ਅੰਨ ਦਾ ਸਮਾਂ ਆਉਂਦਾ ਹੈ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਹੀ ਸਾਡਾ ਮਦਦਗਾਰ ਹੁੰਦਾ ਹੈ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਜਿੱਥੇ ਕੋਈ ਸਾਡੀ ਸਹਾਇਤਾ ਨਹੀਂ ਕਰਦਾ ਵਾਹਿਗੁਰੂ ਉੱਥੇ ਸਹਾਇਤਾ ਕਰਦਾ। ਮਾਤਾ ਦੇ ਗਰਭ ਦੇ ਵਿੱਚ ਅਤੇ ਦਰਗਾਹ ਦੇ ਵਿੱਚ ਅਤੇ ਅੰਨ ਦੇ ਸਮੇਂ, ਇਹ ਤਿੰਨ ਸਮਿਆਂ 'ਤੇ ਸਾਡੀ ਹੋਰ ਕੋਈ ਸਹਾਇਤਾ ਨਹੀਂ ਕਰਦਾ। ਪਰ ਹਜ਼ੂਰ ਕਹਿੰਦੇ ਮੇਰਾ ਵਾਹਿਗੁਰੂ ਉਸ ਵੇਲੇ ਵੀ ਸਾਡੀ ਸਹਾਇਤਾ ਕਰਦਾ ਹੈ।
ਆਪਣੇ ਮਨ ਚਿਤ ਕਹੈ ਕਹਾਏ, ਬਿਨ ਗੁਰ ਆਪ ਨ ਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਪਣੇ ਮਨ ਚਿਤ ਵਿੱਚ ਜੋ ਮਰਜ਼ੀ ਆਦਮੀ ਕਹੀ ਜਾਵੇ ਅਤੇ ਅਖਵਾਈ ਜਾਵੇ, ਬਿਨ ਗੁਰ ਆਪ ਨਾ ਜਾਈ, ਬਿਨਾਂ ਗੁਰੂ ਦੀ ਕਿਰਪਾ ਤੋਂ ਆਪਾ ਪਾਵ ਹੰਕਾਰ ਨਹੀਂ ਜਾ ਸਕਦਾ।
ਹਰ ਜੀਉ ਦਾਤਾ ਭਗਤ ਵਛਲ ਹੈ, ਕਰ ਕਿਰਪਾ ਮਨ ਵਸਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਜੀਉ ਦਾਤਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾਤਾ ਹੈ, ਅਤੇ ਭਗਤ ਵਛਲ ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ। ਭਗਤੀ ਤੋਖਤ ਦੀਨ ਕਿਰਪਾਲਾ, ਗੁਣੇ ਨਾ ਕਿਤ ਹੀ ਹੈ ਭਿੱਗਾ। ਉਹ ਵਾਹਿਗੁਰੂ ਆਪਣੇ ਭਗਤਾਂ ਦੀ ਕਿਉਂ ਬੌੜੀ ਕਰਦਾ ਹੈ? ਇਹਦਾ ਇੱਕੋ ਹੀ ਕਾਰਨ ਹੈ, ਉਹ ਭਗਤੀ ਕਰਦੇ ਨੇ। ਵਾਹਿਗੁਰੂ ਦਾ ਭਗਤੀ ਨਾਲ ਪਿਆਰ ਹੈ, ਚਾਹੇ ਕੋਈ ਵੀ ਭਗਤੀ ਕਰ ਲਵੇ। ਹਰ ਜੀ ਉਹ ਦਾਤਾ ਭਗਤ ਵਛਲ ਹੈ। ਇੱਕ ਵਾਰੀ ਕਿਸੇ ਰਾਜੇ ਨੇ ਕਿਸੇ ਮਹਾਂਪੁਰਖਾਂ ਦੇ ਕੋਲ ਸਵਾਲ ਕੀਤਾ, ਕਹਿੰਦੇ ਜਦੋਂ ਭਗਤਾਂ 'ਤੇ ਭੀੜ ਬਣਦੀ ਹੈ ਤਾਂ ਪਰਮੇਸ਼ੁਰ ਆਪ ਕਿਉਂ ਆਉਂਦਾ? ਤਾਂ ਮਹਾਂਪੁਰਖ ਕਹਿਣ ਲੱਗੇ, ਬਈ ਭਗਤਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਹੀ ਇੰਨਾ ਹੁੰਦਾ, ਜਦੋਂ ਉਹਨਾਂ 'ਤੇ ਭੀੜ ਬਣਦੀ ਵਾਹਿਗੁਰੂ ਨੂੰ ਆਪ ਹੀ ਆਉਣਾ ਪੈਂਦਾ। ਰਾਜਾ ਕਹਿਣ ਲੱਗਾ, ਉਹ ਕਿਸੇ ਨੂੰ ਹੋਰ ਵੀ ਤਾਂ ਭੇਜ ਹੀ ਸਕਦਾ। ਜਦੋਂ ਇਹ ਗੱਲ ਆਖੀ, ਮਹਾਂਪੁਰਖ ਕਹਿਣ ਲੱਗੀ, ਅੱਛਾ ਕੁਛ ਸਮਾਂ ਇੰਤਜ਼ਾਰ ਕਰੋ, ਇਸਦਾ ਜਵਾਬ ਮਿਲ ਜਾਵੇਗਾ। ਮਹਾਂਪੁਰਖ ਇੱਕ ਕਾਰੀਗਰ ਕੋਲ ਚਲੇ ਗਏ ਅਤੇ ਉਸ ਨੂੰ ਰਾਜੇ ਦੇ ਪੁੱਤਰ ਦੀ ਜੋ ਸਾਲਕ ਦਾ ਮਸਾਂ ਹੋਵੇਗਾ ਉਹਦੀ ਤਸਵੀਰ ਦਿਖਾਈ ਅਤੇ ਉਹਨੂੰ ਕਹਿਣ ਲੱਗੇ, ਇਹੋ ਜਿਹਾ ਇੱਕ ਲੱਕੜ ਦਾ ਬੱਚਾ ਖਿਡੌਣਾ ਬਣਾ ਕੇ ਸਾਨੂੰ ਦੇ। ਔਰ ਉਹ ਕਾਰੀਗਰ ਨੇ ਤਿਆਰ ਕਰ ਦਿੱਤਾ। ਉਹਦੀ ਸ਼ਕਲੋ ਸੂਰਤ ਬਿਲਕੁਲ ਰਾਜੇ ਦੇ ਪੁੱਤਰ ਵਰਗੀ ਬਣਾਈ। ਮਹਾਂਪੁਰਖਾਂ ਨੇ ਸਾਰੀ ਸਕੀਮ ਜਿਵੇਂ ਬਣਾਈ, ਰਾਜੇ ਨੇ ਇੱਕ ਦਿਨ ਸਰੋਵਰ ਦੇ ਕਿਨਾਰੇ ਆਪਣੀ ਸਭਾ ਲਾਈ। ਬਹੁਤ ਸਾਰੇ ਅਹਿਲਕਾਰ, ਫੌਜੀ ਜਰਨੈਲ ਅਤੇ ਹੋਰ ਵੀ ਅਧਿਕਾਰੀ ਕਰਮਚਾਰੀ ਬੈਠੇ ਨੇ ਅਤੇ ਇੱਕ ਨੌਕਰ ਨੂੰ ਮਹਾਂਪੁਰਖਾਂ ਨੇ ਖਿਡੌਣਾ ਦਿੱਤਾ ਅਤੇ ਉਹਨੂੰ ਕਹਿਣ ਲੱਗੇ, ਜਦੋਂ ਅਸੀਂ ਰਾਜੇ ਦੇ ਸਾਹਮਣੇ ਹੋਵਾਂਗੇ ਅਤੇ ਇਹ ਲਿਆ ਕੇ ਸਾਨੂੰ ਪਕੜਾ ਦੇਵੀਂ। ਉਹ ਕਹਿਣ ਲੱਗਾ, ਮਹਾਰਾਜ ਸਤ ਬਚਨ। ਉਸ ਰਾਜੇ ਦੇ ਨੌਕਰ ਨੇ, ਜਿਹੜਾ ਰਾਜੇ ਦੇ ਪੁੱਤਰ ਨੂੰ ਖਿਡਾਉਂਦਾ ਵੀ ਸੀ, ਉਹ ਨਕਲੀ ਖਿਡੌਣਾ ਲਿਆ ਕੇ ਮਹਾਂਪੁਰਖਾਂ ਨੂੰ ਦੇ ਦਿੱਤਾ ਅਤੇ ਮਹਾਂਪੁਰਖਾਂ ਨੇ ਕੁਝ ਦੇਰ ਉਸ ਖਿਡੌਣੇ ਨੂੰ ਆਪਣੇ ਹੱਥਾਂ ਵਿੱਚ ਚੁੱਕਿਆ, ਉਸਨੂੰ ਲਾਡ ਲਡਾਇਆ ਅਤੇ ਰਾਜੇ ਨੇ ਦੂਰੋਂ ਵੇਖਿਆ ਵੀ ਅੱਜ ਤਾਂ ਮੇਰੇ ਪੁੱਤਰ ਦੇ ਵੱਡੇ ਭਾਗ ਨੇ ਕਿ ਮਹਾਂਪੁਰਖਾਂ ਨੇ ਮੇਰੇ ਪੁੱਤਰ ਨੂੰ ਚੁੱਕਿਆ ਹੋਇਆ ਆਸੀਸ ਦੇ ਰਹੇ ਨੇ। ਪਰ ਉਹਨੂੰ ਕੀ ਪਤਾ ਸੀ ਕਿ ਮਹਾਂਪੁਰਖ ਕੀ ਕੌਤਕ ਵਰਤਾ ਰਹੇ ਨੇ। ਆਖਿਰ ਜਦੋਂ ਰਾਜੇ ਦਾ ਪੂਰਾ ਧਿਆਨ ਬੈਠਿਆਂ ਬੈਠਿਆਂ ਉਸ ਖਿਡੌਣੇ ਪੁੱਤਰ ਵੱਲ ਲੱਗਿਆ ਅਤੇ ਮਹਾਂਪੁਰਖਾਂ ਨੇ ਅਚਾਨਕ ਉਹ ਜਿਹੜਾ ਖਿਡੌਣਾ ਸੀ ਉਸ ਨੂੰ ਸਰੋਵਰ ਵਿੱਚ ਸੁੱਟ ਦਿੱਤਾ। ਅਤੇ ਹੁਣ ਰਾਜੇ ਨੂੰ ਇਸ ਗੱਲ ਦਾ ਭੁਲੇਖਾ ਸੀ ਵੀ ਮੇਰਾ ਹੀ ਸ਼ਾਇਦ ਬੇਟਾ, ਮੇਰਾ ਹੀ ਪੁੱਤਰ ਮਹਾਂਪੁਰਖਾਂ ਨੇ ਚੁੱਕਿਆ ਹੋਇਆ ਅਤੇ ਉਸਨੇ ਕਿਸੇ ਗੱਲ ਦੀ ਪਰਵਾਹ ਨਾ ਕੀਤੀ। ਸਭਾ ਦੇ ਵਿੱਚੋਂ ਉੱਠ ਕੇ ਜਿਉਂ ਦੌੜਿਆ, ਸਣੇ ਕੱਪੜੇ ਜਾ ਕੇ ਸਰੋਵਰ ਵਿੱਚ ਛਾਲ ਮਾਰ ਦਿੱਤੀ ਅਤੇ ਜਦੋਂ ਜਾ ਕੇ ਹੱਥ ਪਾਇਆ ਤਾਂ ਨਕਲੀ ਖਿਡੌਣਾ ਹੱਥ ਲੱਗਿਆ ਅਤੇ ਮਹਾਂਪੁਰਖ ਬੜੇ ਹੱਸੇ, ਹੋਰ ਵੀ ਲੋਕ ਹੱਸੇ। ਰਾਜਾ ਬੜਾ ਸ਼ਰਮਿੰਦਾ ਹੋਇਆ, ਕਹਿਣ ਲੱਗਾ, ਮਹਾਂਪੁਰਖੋ, ਤੁਸੀਂ ਇਹ ਕੀ ਕੌਤਕ ਵਰਤਾਇਆ, ਕੀ ਤੁਸੀਂ ਇਹ ਡਰਾਮਾ ਕੀਤਾ? ਮਹਾਂਪੁਰਖ ਕਹਿਣ ਲੱਗੇ, ਰਾਜਾ ਤੇਰੀ ਗੱਲ ਦਾ ਜਵਾਬ ਜੋ ਦੇਣਾ ਸੀ, ਤੂੰ ਇਹ ਗੱਲ ਆਖੀ ਸੀ ਬਈ ਜਦੋਂ ਭਗਤਾਂ 'ਤੇ ਭੀੜ ਬਣਦੀ ਹੈ ਵਾਹਿਗੁਰੂ ਆਪ ਕਿਉਂ ਆਉਂਦਾ, ਆਪਣੇ ਕਿਸੇ ਸੇਵਾਦਾਰ ਨੂੰ ਕਿਉਂ ਨਹੀਂ ਕੱਲ ਦਿੰਦਾ? ਹੁਣ ਤੇਰੇ ਕੋਲ ਅਹਿਲਕਾਰ ਵੀ ਬੈਠੇ ਸਨ, ਫੌਜੀ ਜਰਨੈਲ ਵੀ ਬੈਠੇ ਸਨ, ਤੂੰ ਆਪ ਕਿਉਂ ਆ ਕੇ ਛਾਲ ਮਾਰੀ? ਇਹ ਇਸ ਦਾ ਜਵਾਬ ਸੀ। ਰਾਜਾ ਕਹਿਣ ਲੱਗਾ, ਮੈਂ ਸੋਚਿਆ ਵੀ ਮੇਰਾ ਪੁੱਤਰ ਕਦੇ ਡੁੱਬ ਕੇ ਮਰ ਹੀ ਨਾ ਜਾਵੇ, ਅਹਿਲਕਾਰਾਂ ਦਾ ਕੀ ਪਤਾ ਕਿੰਨੀ ਦੇਰ ਲਾ ਦਿੰਦੇ। ਮੈਂ ਸੋਚਿਆ ਮੈਂ ਹੀ ਭੱਜ ਕੇ ਜਾਵਾਂ, ਮੈਂ ਉਸਨੂੰ ਬਚਾ ਸਕਦਾ ਹਾਂ। ਮੋਹ ਹੀ ਐਸੀ ਚੀਜ਼ ਹੁੰਦੀ ਹੈ। ਮਹਾਂਪੁਰ ਕਹਿਣ ਲੱਗੇ, ਬਸ ਆਹੀ ਇੱਕ ਰਾਜ ਹੈ, ਜਿਵੇਂ ਪੁੱਤਰ 'ਤੇ ਮੁਸੀਬਤ ਪਵੇ ਪਿਤਾ ਹੀ ਭੱਜ ਕੇ ਬੌੜੀ ਕਰਦਾ, ਅਤੇ ਜਦੋਂ ਭਗਤਾਂ 'ਤੇ ਪੀੜ ਬਣਦੀ ਵਾਹਿਗੁਰੂ ਪਰਮੇਸ਼ੁਰ ਆਪ ਆ ਕੇ ਬੌੜਦਾ ਹੈ। ਇਸੇ ਲਈ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਵਾਹਿਗੁਰੂ ਭਾਈ ਦਾਤਾ ਵੀ ਹੈ ਅਤੇ ਭਗਤ ਵਸ਼ਲ ਵੀ ਹੈ, ਭਗਤੀ ਨਾਲ ਪਿਆਰ ਕਰਦਾ ਹੈ ਅਤੇ ਭਗਤਾਂ ਨਾਲ ਵੀ ਸਨੇਹ ਕਰਦਾ, ਕਰ ਕਿਰਪਾ ਮਨ ਵਸਾਈ। ਅਤੇ ਭਾਈ ਸਤਿਗੁਰੂ ਕਿਰਪਾ ਕਰਕੇ ਉਸ ਵਾਹਿਗੁਰੂ ਦਾ ਨਾਮ ਸਾਡੇ ਮਨ ਵਿੱਚ ਵਸਾ ਦਿੰਦੇ ਹਨ।
ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ।
ਨਾਨਕ ਸੋਭਾ ਸੁਰਤ ਦੇ ਪ੍ਰਭ, ਇੱਥੇ ਵਿਸਰਾਮ ਹੈ, ਆਪੇ ਗੁਰਮੁਖ ਦੇ ਵਡਿਆਈ। ਨਾਨਕ ਸੋਭਾ ਸੁਰਤ ਦੇ ਪ੍ਰਭ, ਹਜ਼ੂਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਆਪ ਹੀ ਗੁਰਮੁਖਾਂ ਨੂੰ ਸੋਭਾ ਦਿੰਦਾ ਹੈ ਅਤੇ ਆਪ ਹੀ ਸੁਰਤ ਸੋਝੀ ਬਖਸ਼ਿਸ਼ ਕਰਦਾ ਹੈ, ਜਾਂ ਨਾਨਕ ਸੋਭਾ ਸੁਰਤ ਦੇ ਪ੍ਰਭ। ਇਹ ਵੀ ਕਿਸੇ ਵਿਦਵਾਨ ਨੇ ਅਰਥ ਕੀਤਾ ਹੈ ਕਿ ਉਹ ਵਾਹਿਗੁਰੂ ਉਹਨਾਂ ਗੁਰਮੁਖਾਂ ਨੂੰ ਸੁਰਤ ਦੀ ਸੋਭਾ ਦਿੰਦਾ ਹੈ। ਇੱਕ ਤਾਂ ਹੈ ਨਾ ਬਾਹਰ ਸਰੀਰ ਦੀ ਸੋਭਾ, ਪਰ ਉਹਨਾਂ ਨੂੰ ਸੁਰਤ ਦੀ ਸੋਭਾ ਦਿੰਦਾ ਹੈ, ਅੰਦਰੋਂ ਉਹਨਾਂ ਨੂੰ ਖੂਬਸੂਰਤ ਬਣਾ ਦਿੰਦਾ ਹੈ, ਉਹਨਾਂ ਵਿੱਚ ਐਸੀ ਚੰਗਿਆਈ ਅਤੇ ਐਸੇ ਗੁਣ ਭਰ ਦਿੰਦਾ ਹੈ। ਜਿੱਥੇ ਵੀ ਮਹਾਂਪੁਰਖ ਜਾਂਦੇ ਨੇ ਉਹਨਾਂ ਦਾ ਸਤਿਕਾਰ ਹੁੰਦਾ। ਰੇਰੇ ਦਰਗਹਿ ਕਹਿ ਨਾ ਕਹੋ, ਆਓ ਬੈਠ ਆਦਰ ਸ਼ੁਭ ਦਿਓ। ਹਜ਼ੂਰ ਫਰਮਾਉਂਦੇ ਨੇ ਉਹ ਵਾਹਿਗੁਰੂ ਆਪਣੇ ਸੇਵਕਾਂ ਨੂੰ ਦਰਗਾਹੀ ਸੋਭਾ ਵੀ ਦਿੰਦਾ ਹੈ ਅਤੇ ਨਾਲ ਹੀ ਭਾਈ ਉਹਨਾਂ ਨੂੰ ਸੁਰਤ ਜਿਹੜੀ ਆਤਮਕ ਸੋਝੀ ਵੀ ਪ੍ਰਦਾਨ ਕਰਦਾ ਹੈ। ਆਪੇ ਗੁਰਮੁਖ ਦੇ ਵਡਿਆਈ, ਅਤੇ ਉਹ ਵਾਹਿਗੁਰੂ ਆਪ ਹੀ ਗੁਰੂ ਦੁਆਰਾ ਉਹਨਾਂ ਗੁਰਮੁਖਾਂ ਨੂੰ ਵਡਿਆਈ ਵੀ ਦਿੰਦਾ ਹੈ।
ਸ੍ਰੀ ਰਾਗ ਮਹੱਲਾ ਤੀਜਾ, ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਅਗਲੇ ਸ਼ਬਦ ਵਿੱਚ ਉੱਤਮ ਬਖਤੇ ਦੁਆਰਾ ਮਨ ਨੂੰ ਸਿੱਖਿਆ ਬਖਸ਼ੀ ਹੈ। ਮੇਰੇ ਮਨ ਗੁਰਮੁਖ 'ਤੇ ਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੈ, ਮਨ ਤਾਂ ਨਿਰਮਲ ਹੋਏ ਰਹਾਓ। ਇਹ ਸਿਧਾਂਤ ਰੂਪ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ ਕਿ ਐ ਮੇਰੇ ਮਨ ਗੁਰਮੁਖ 'ਤੇ ਆਏ ਹਰ ਸੋਏ, ਤੂੰ ਗੁਰਮੁਖ ਬਣ ਕੇ ਗੁਰੂ ਦੇ ਸਨਮੁਖ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆ। ਗੁਰ ਕਾ ਸ਼ਬਦ ਮਨ ਵਸੈ, ਜਦੋਂ ਗੁਰੂ ਕਾ ਸ਼ਬਦ, ਗੁਰੂ ਦਾ ਖਾਸ ਦੀਕਿਆ ਮੰਤਰ, ਗੁਰੂ ਦਾ ਗੁਰ ਮੰਤਰ ਤੇਰੇ ਮਨ ਵਿੱਚ ਵਸ ਜਾਵੇਗਾ, ਮਨ ਤਨ ਨਿਰਮਲ ਹੋਏ, ਤੇਰਾ ਮਨ ਵੀ ਅਤੇ ਤੇਰਾ ਤਨ ਵੀ ਨਿਰਮਲ ਹੋ ਜਾਵੇਗਾ। ਕਿਉਂਕਿ ਨਾਮ ਦੇ ਵਿੱਚ ਇਹ ਤਾਕਤ ਹੈ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਹੜੀ ਸਾਡੀ ਅੰਦਰਲੀ ਮੈਲ ਹੈ ਉਹਨੂੰ ਨਾਮ ਹੀ ਧੋ ਸਕਦਾ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਜਿਹੜੇ ਬਾਹਰਲੇ ਤੀਰਥ ਨੇ ਉਹ ਤਨ ਦੀ ਮੈਲ ਨੂੰ ਧੋਂਦੇ ਨੇ, ਅਤੇ ਮਨ ਦੀ ਮੈਲ ਨੂੰ ਨਾਮ ਹੀ ਧੋਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਗੁਰੂ ਦਾ ਸ਼ਬਦ ਜਦੋਂ ਮਨ ਵਿੱਚ ਵਸ ਜਾਂਦਾ ਹੈ, ਮਨ ਵੀ ਅਤੇ ਤਨ ਵੀ ਨਿਰਮਲ ਹੋ ਜਾਂਦਾ। ਹੁਣ ਉਸ ਗੁਰੂ ਦੀ ਮਹਿਮਾ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਨੇ। ਤਨ ਜਨਨੀ ਜਿਨ ਜਾਇਆ, ਤਨ ਹੈ ਉਹ ਮਾਤਾ ਜਿਸਨੇ ਸਤਿਗੁਰੂ ਨੂੰ, ਜਾਇਆ ਦਾ ਅਰਥ ਹੈ ਜਨਮ ਦਿੱਤਾ ਹੈ, ਅਤੇ ਤਨ ਪਿਤਾ ਪ੍ਰਧਾਨ, ਅਤੇ ਤਨ ਉਹ ਪਿਤਾ ਹੈ ਜਿਸਨੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਸਾਰ ਦੇ ਵਿੱਚ ਆਉਣ ਦਾ ਮਾਣ ਬਖਸ਼ਿਆ ਹੈ, ਅਤੇ ਉਹ ਸਾਰਿਆਂ ਤੋਂ ਪ੍ਰਧਾਨ ਮੁਖੀ ਹੈ। ਇਹਦਾ ਮਤਲਬ ਇਹ ਹੈ ਸਤਿਗੁਰੂ ਦੇ ਮਾਤਾ ਵੀ ਅਤੇ ਪਿਤਾ ਵੀ ਧੰਨਤਾ ਯੋਗ ਨੇ, ਜਿਨ੍ਹਾਂ ਨੇ ਜਿਨ ਗੁਰੂ ਜਣਿਆ ਮਾਏ, ਜਿਨ੍ਹਾਂ ਨੇ ਭਾਈ ਗੁਰੂ ਨੂੰ ਜਨਮ ਦਿੱਤਾ ਹੈ। ਜਿਵੇਂ ਬਾਬਾ ਕਾਲੂ ਜੀ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਪਿਤਾ ਜੀ ਸਨ, ਅਤੇ ਉਹਨਾਂ ਦੇ ਮਾਤਾ ਤ੍ਰਿਪਤਾ ਜੀ ਉਹ ਵੀ ਧੰਨਤਾ ਯੋਗ ਨੇ, ਜਿਨ੍ਹਾਂ ਦੇ ਘਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪ ਪ੍ਰਗਟ ਹੋਏ। ਇਸੇ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੀ ਮਾਤਾ ਵੀ ਅਤੇ ਉਹਨਾਂ ਦੇ ਪਿਤਾ ਬਾਬਾ ਫੇਰੂ ਮੱਲ ਜੀ ਉਹ ਵੀ ਧੰਨਤਾ ਯੁੱਗ ਨੇ। ਗੁਰੂ ਅਮਰਦਾਸ ਮਹਾਰਾਜ ਖੁਦ ਕਹਿ ਰਹੇ ਨੇ, ਤਨ ਹੈ ਉਹ ਮਾਤਾ ਜਿਸਨੇ ਗੁਰੂ ਨੂੰ ਜਨਮ ਦਿੱਤਾ, ਅਤੇ ਤਨ ਉਹ ਪਿਤਾ ਹੈ ਅਤੇ ਉਹ ਸਾਰਿਆਂ ਤੋਂ ਪ੍ਰਧਾਨ ਮੁਖੀ ਹੈ, ਜਿਸਨੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਸਾਰ ਦੇ ਵਿੱਚ ਭੇਜਿਆ ਹੈ।
ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਿਗੁਰ ਸੇਵ, ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਸੇਵਾ ਕੀਤੀ, ਐਸੀ ਸੇਵਾ ਕੀਤੀ, ਤੁਸੀਂ ਇਤਿਹਾਸ ਪੜ੍ਹੋ, ਮੁਰਦਾ ਖਾਣ ਨੂੰ ਵੀ ਤਿਆਰ ਹੋ ਜਾਂਦੇ ਨੇ। ਸਤਿਗੁਰੂ ਦੀ ਸੇਵਾ ਕਰਕੇ ਸੁੱਖ ਪਾਇਆ, ਉਹਨਾਂ ਨੇ ਸਦੈਵੀ ਸੁੱਖ ਪ੍ਰਾਪਤ ਕੀਤਾ। ਵਿੱਚੋਂ ਗਿਆ ਗੁਮਾਨ, ਅਤੇ ਉਹਨਾਂ ਦੇ ਮਨ ਵਿੱਚੋਂ ਹੰਕਾਰ ਉਂਝ ਹੀ ਚਲਿਆ ਗਿਆ, ਹੰਕਾਰ ਉਹਨਾਂ ਦੇ ਅੰਦਰ ਰਿਹਾ ਹੀ ਨਹੀਂ। ਇਸੇ ਕਰਕੇ ਉਹਨਾਂ ਨੇ ਗੁਰਤਾ ਗੱਦੀ ਦਾ ਮਹਾਨ ਸੁੱਖ ਸਤਿਕਾਰ ਪ੍ਰਾਪਤ ਕਰ ਲਿਆ।
ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ।
ਹੁਣ ਇਸ ਵੇਲੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਦੇ ਅੰਦਰ ਜਿਹੜੇ ਗੁਰੂ ਪਿਆਰੇ ਸੰਤ ਜਨ ਹਨ, ਉਹ ਖੜੇ ਸੇਵਾ ਕਰ ਰਹੇ ਨੇ, ਅਤੇ ਸਤਿਗੁਰੂ ਦੀ ਸੇਵਾ ਕਰਕੇ ਪਾਇਨ ਗੁਣੀ ਨਿਧਾਨ, ਉਹ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਦੇ ਨੇ। ਧੰਨ ਗੁਰੂ ਅੰਗਦ ਦੇ ਮਹਾਰਾਜ ਦੀ ਮਹਿਮਾ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ, ਪਰ ਕੁਛ ਟੀਕਾਕਾਰਾਂ ਨੇ ਇਹ ਭਗਤਾਂ ਦੇ ਬਾਰੇ ਵੀ, ਮਹਾਂਪੁਰਖਾਂ ਦੇ ਬਾਰੇ ਵੀ ਲਿਖਿਆ ਵੀ ਉਹਨਾਂ ਦੀ ਮਾਂ ਵੀ ਧੰਨ ਹੈ ਅਤੇ ਪਿਤਾ ਵੀ ਧੰਨ ਹੈ। ਪਰ ਅੱਗੇ ਜਾ ਕੇ ਜਿਹੜੀ ਇਹ ਪੰਕਤੀ ਹੈ ਨਾ, ਦਰ ਸੇਵਨ ਸੰਤ ਜਨ ਖੜੇ, ਵੀ ਇਹ ਗੁਰੂ ਦਾ ਦਰ ਹੈ ਜਿੱਥੇ ਸੰਤ ਮਹਾਂਪੁਰਖ ਖੜੇ ਗੁਰੂ ਘਰ ਦੀ ਸੇਵਾ ਕਰਦੇ ਨੇ। ਹੁਣ ਸੰਤ ਦੇ ਅੱਗੇ ਸੰਤ ਕੋਈ ਸੇਵਾ ਨਹੀਂ ਕਰਦਾ, ਗੁਰੂ ਘਰ ਦੇ ਵਿੱਚ ਸਾਰੇ ਸੰਤ ਖੜੇ ਸੇਵਾ ਕਰਦੇ ਨੇ, ਅਤੇ ਅੱਗੇ ਗੁਰੂ ਦੀ ਕਿਰਪਾ ਦੁਆਰਾ ਗੁਣੀ ਨਿਧਾਨ ਵਾਹਿਗੁਰੂ ਨੂੰ ਪ੍ਰਾਪਤ ਕਰਦੇ ਹਨ।
ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਉ, ਕਰ ਕਿਰਪਾ ਘਰ ਆਇਆ ਆਪੇ ਮਿਲਿਆ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਦੱਸੋ ਉਹ ਵਾਹਿਗੁਰੂ ਪਰਮੇਸ਼ਰ ਕਿਵੇਂ ਉਹਨਾਂ ਨੂੰ ਮਿਲਿਆ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰ ਕਿਰਪਾ ਕਰ ਆਇਆ, ਉਹ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਉਹਨਾਂ ਗੁਰਮੁਖਾਂ ਦੇ ਘਰ ਵਿੱਚ ਆ ਗਿਆ, ਆਪੇ ਮਿਲਿਆ ਆਏ, ਕੋਈ ਉਸਨੂੰ ਜਾ ਕੇ ਤਾਂ ਮਿਲ ਹੀ ਨਹੀਂ ਸਕਦਾ, ਆਪੇ ਮਿਲੇ ਆਏ, ਜਿਸਨੂੰ ਉਹ ਮਿਲਿਆ ਹੈ ਆਪ ਆ ਕੇ ਮਿਲਿਆ। ਇਹ ਵੀ ਇੱਕ ਬਹੁਤ ਵੱਡੀ ਇੱਕ ਡੂੰਘੀ ਗੱਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ। ਅਸੀਂ ਯਤਨ ਇਹ ਕਰਦੇ ਹਾਂ ਵੀ ਅਸੀਂ ਕਿਧਰੇ ਜਾ ਕੇ ਵਾਹਿਗੁਰੂ ਪਰਮੇਸ਼ਰ ਨੂੰ ਲੱਭ ਲਈਏ, ਸਾਡੀ ਭੱਜ ਦੌੜ ਇਸੇ ਤਰ੍ਹਾਂ ਦੀ ਹੈ ਵੀ ਅਸੀਂ ਰੱਬ ਨੂੰ ਮਿਲਣਾ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬਾਹਰ ਜਿੱਥੇ ਮਰਜ਼ੀ ਭੱਜ ਲਓ, ਕਿਧਰੇ ਵੀ ਤੁਹਾਨੂੰ ਰੱਬ ਨਹੀਂ ਮਿਲ ਸਕਦਾ। ਹਾਂ, ਜਦੋਂ ਗੁਰੂ ਦੀ ਸੇਵਾ ਕਰੋਗੇ, ਗੁਰੂ ਦੀ ਰਹਿਮਤ ਦੇ ਪਾਤਰ ਬਣੋਗੇ, ਅਤੇ ਫਿਰ ਕਰ ਕਿਰਪਾ ਕਰ ਆਇਆ, ਉਹਨੇ ਆਪ ਹੀ ਤੁਹਾਡੇ ਘਰ ਵਿੱਚ ਆ ਜਾਣਾ। ਸਾਡੇ ਇੱਕ ਸਮਾਜ ਦੇ ਵਿੱਚ ਰੀਤ ਹੈ, ਹੁਣ ਤਾਂ ਕੁਛ ਰੀਤਾਂ ਬਦਲ ਵੀ ਰਹੀਆਂ ਨੇ, ਬਈ ਜਦੋਂ ਆਪਾਂ ਕਿਸੇ ਵੀ ਬੱਚੀ ਦਾ ਵਿਆਹ ਕਰਨਾ ਹੁੰਦਾ ਹੈ, ਅਤੇ ਉਸ ਵੇਲੇ ਆਪਣੇ ਘਰ ਨੂੰ ਸਵਾਰ ਕੇ ਵਿਆਹ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਜਾਂਦੀਆਂ ਨੇ, ਅਤੇ ਫਿਰ ਕੀ ਹੁੰਦਾ ਹੈ, ਜਦੋਂ ਵਿਆਹ ਦਾ ਦਿਨ ਆ ਜਾਂਦਾ ਹੈ ਅਤੇ ਲਾੜਾ ਆਪ ਚੱਲ ਕੇ ਘਰ ਦੇ ਵਿੱਚ ਆਉਂਦਾ, ਲੜਕੀ ਨਹੀਂ ਜਾਂਦੀ, ਲਾੜਾ ਆਪ ਚੱਲ ਕੇ ਘਰ ਦੇ ਵਿੱਚ ਆਉਂਦਾ, ਅਤੇ ਉਸ ਲੜਕੀ ਨੂੰ ਪਰਣਾ ਕੇ ਵਿਆਹ ਕੇ ਆਪਣੇ ਘਰ ਲੈ ਜਾਂਦਾ। ਇਹ ਸਾਡੀ ਪੁਰਾਣੀ ਰੀਤ ਹੈ, ਹੁਣ ਤਾਂ ਭਾਵੇਂ ਕਈ ਗੱਲਾਂ ਬਦਲੀ ਜਾ ਰਹੀਆਂ ਨੇ। ਇਸੇ ਤਰ੍ਹਾਂ ਉਸ ਰੀਤ ਦੇ ਮੁਤਾਬਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵ ਨੂੰ ਇੱਕ ਇਸਤਰੀ ਦੇ ਰੂਪਕ ਦੇ ਵਿੱਚ ਬਿਆਨ ਕੀਤਾ ਹੈ, ਅਤੇ ਅਕਾਲ ਪੁਰਖ ਨੂੰ ਪਤੀ ਦੇ ਰੂਪਕ ਦੇ ਵਿੱਚ ਵਰਣਨ ਕੀਤਾ। ਹਜ਼ੂਰ ਕਹਿੰਦੇ ਜਿਵੇਂ ਲੜਕੀ ਆਪ ਨਹੀਂ ਪਤੀ ਦੇ ਘਰ ਪਹਿਲਾਂ ਜਾ ਸਕਦੀ, ਪਹਿਲਾਂ ਪਤੀ ਆਉਂਦਾ, ਇਸੇ ਤਰ੍ਹਾਂ ਕਰ ਕਿਰਪਾ ਕਰ ਆਇਆ, ਉਹ ਵਾਹਿਗੁਰੂ ਆਪ ਕਿਰਪਾ ਕਰਕੇ ਜੀਵ ਰੂਪ ਇਸਤਰੀ ਦੇ ਘਰ ਦੇ ਵਿੱਚ ਆਇਆ, ਭਾਵ ਇਸ ਦੇ ਹਿਰਦੇ ਵਿੱਚ ਪ੍ਰਗਟ ਹੋਇਆ, ਉਹ ਆਪ ਆ ਕੇ ਮਿਲਿਆ, ਕੋਈ ਉਸਨੂੰ ਜਾ ਕੇ ਨਹੀਂ ਮਿਲ ਸਕਦਾ, ਤੇ ਫਿਰ ਉਹ ਆਪਣੇ ਘਰ ਲੈ ਜਾਂਦਾ ਹੈ।
ਗੁਰ ਸ਼ਬਦੇ ਸਾ ਲਾਹੀ ਹੈ ਰੰਗੇ ਸਹਿਜ ਸੁਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਕੇ ਸ਼ਬਦਾਂ ਦੁਆਰਾ ਇਹ ਨਹੀਂ ਹੈ ਵੀ ਕੱਚੀ ਬਾਣੀ ਦੁਆਰਾ ਜਾਂ ਆਪਣੀ ਕੋਈ ਹੋਰ ਰਚਨਾ ਦੁਆਰਾ, ਗੁਰੂ ਕੇ ਸ਼ਬਦ ਦੁਆਰਾ, ਬਾਣੀ ਦੁਆਰਾ ਵਾਹਿਗੁਰੂ ਨੂੰ ਸਲਾਹੀਏ। ਰੰਗੇ ਸਹਿਜ ਸੁਭਾਏ ਫਿਰ ਵਾਹਿਗੁਰੂ ਸੁਤੇ ਸਿੱਧ ਹੀ ਤੁਹਾਨੂੰ ਵੀ ਉਹ ਨਾਮ ਤੇ ਭਗਤੀ ਦੇ ਰੰਗ ਵਿੱਚ ਰੰਗ ਦੇਵੇਗਾ।
ਸੱਚੇ ਸੱਚ ਸਮਾਇਆ ਮਿਲ ਰਹੇ ਨਾ ਵਿਛੜ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚੇ ਸੱਚ ਸਮਾਇਆ, ਸੱਚੇ ਨਾਮ ਨੇ ਤੇ ਸਾਨੂੰ ਸੱਚੇ ਵਾਹਿਗੁਰੂ ਦੇ ਵਿੱਚ ਅਭੇਦ ਕਰ ਦਿੱਤਾ, ਕਿਉਂਕਿ ਨਾਮ ਜਪਣ ਵਾਲਾ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦਾ ਹੈ। ਤੇ ਹਜ਼ੂਰ ਕਹਿੰਦੇ ਮਿਲ ਰਿਹਾ, ਤੇ ਜਿਹੜਾ ਇੱਕ ਵਾਰੀ ਵਾਹਿਗੁਰੂ ਦੇ ਵਿੱਚ ਲੀਨ ਹੋ ਗਿਆ ਫਿਰ ਉਹਨੂੰ ਹਮੇਸ਼ਾ ਲਈ ਮਿਲਿਆ ਰਹਿੰਦਾ ਹੈ, ਨਾ ਵਿਛੜ ਜਾਏ ਫਿਰ ਉਹ ਕਦੀ ਵਿਛੜ ਨਹੀਂ ਸਕਦਾ। ਜਿਵੇਂ ਕੋਈ ਨਦੀ ਇੱਕ ਵਾਰੀ ਸਮੁੰਦਰ ਵਿੱਚ ਰਲ ਜਾਵੇ ਨਾ ਤੇ ਫਿਰ ਉਹ ਕਦੇ ਵੱਖ ਨਹੀਂ ਹੋ ਸਕਦੀ, ਇਸੇ ਤਰ੍ਹਾਂ ਜਿਹੜਾ ਇੱਕ ਵਾਰੀ ਵਾਹਿਗੁਰੂ ਦੇ ਵਿੱਚ ਮਿਲ ਗਿਆ ਤੇ ਫਿਰ ਉਹ ਮਿਲਿਆ ਹੀ ਰਹਿੰਦਾ, ਕਦੇ ਉਸ ਦੇ ਨਾਲ ਵਿਛੜ ਨਹੀਂ ਸਕਦਾ।
ਜੋ ਕਿਛ ਕਰਨਾ ਸੋ ਕਰ ਰਿਹਾ ਅਵਰ ਨਾ ਕਰਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਕੁਛ ਉਸ ਵਾਹਿਗੁਰੂ ਨੇ ਕਰਨਾ ਹੈ ਨਾ ਸੋ ਕਰ ਰਿਹਾ, ਉਹ ਤੇ ਕਰ ਹੀ ਰਿਹਾ ਹੈ, ਜੋ ਕੁਝ ਉਸਨੇ ਕਰਨਾ ਹੈ ਉਹ ਕਰ ਹੀ ਰਿਹਾ ਹੈ। ਅਵਰ ਨਾ ਕਰਨਾ ਜਾਏ ਤੇ ਉਸ ਤੋਂ ਬਿਨਾਂ ਹੋਰ ਭਾਈ ਕਿਸੇ ਦੇ ਪਾਸੋਂ ਕੁਝ ਵੀ ਨਹੀਂ ਕੀਤਾ ਜਾ ਸਕਦਾ।
ਚਿਰੀ ਵਿਛੁਨੇ ਮੇਲਿਅਨ ਸਤਿਗੁਰ ਪੰਨੇ ਪਾਏ।
ਲੋ ਜਿਹੜੇ ਚਿਰਾਂ ਤੋਂ ਵਿਛੜੇ ਹੋਏ ਸਨ, ਜਨਮਾਂ ਜਨਮਾਂ ਤੋਂ ਵਿਛੜੇ ਹੋਏ ਜੀਵ ਸਨ ਤੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲ ਮਿਲਿਆ। ਕਿਵੇਂ ਮਿਲਿਆ? ਸਤਿਗੁਰ ਪੰਨੇ ਪਾਏ, ਵੀ ਸਤਿਗੁਰੂ ਦੇ ਪੰਨਿਆਂ ਦਾ ਅਰਥ ਹੈ ਸਤਿਗੁਰੂ ਦੇ ਖਾਤੇ ਵਿੱਚ ਪਾ ਕੇ, ਭਾਵ ਗੁਰੂ ਦਾ ਲੜ ਫੜਾ ਕੇ, ਗੁਰੂ ਦੀ ਸਿੱਖੀ, ਗੁਰੂ ਦਾ ਅੰਮ੍ਰਿਤ ਬਖਸ਼ਿਸ਼ ਕਰਕੇ, ਇਉਂ ਗੁਰੂ ਦੇ ਖਾਤੇ ਪਾ ਕੇ ਚਿਰਾਂ ਦੇ ਵਿਛੜਿਆਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਮੇਲ ਲਿਆ।
ਆਪੇ ਕਾਰ ਕਰਾਏ ਸੀ ਅਵਰ ਨਾ ਕਰਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਆਪ ਹੀ ਸੇਵਾ ਭਗਤੀ ਦੀ ਕਾਰ ਕਰਾਉਂਦਾ ਹੈ, ਅਵਰ ਨਾ ਕਰਨਾ ਜਾਏ, ਉਸਦੀ ਕਿਰਪਾ ਤੋਂ ਬਿਨਾਂ ਹੋਰ ਕਿਸੇ ਪਾਸੋਂ ਕੁਛ ਕੀਤਾ ਹੀ ਨਹੀਂ ਜਾ ਸਕਦਾ। ਅਸੀਂ ਕੋਈ ਆਪਣੀ ਮਰਜ਼ੀ ਦੇ ਨਾਲ ਕੋਈ ਕੰਮ ਕਰ ਹੀ ਨਹੀਂ ਸਕਦੇ, ਕਿਉਂਕਿ ਸਾਡੇ ਅੰਦਰ ਸਭ ਤੋਂ ਪਹਿਲਾਂ ਇੱਕ ਫੁਰਨਾ ਹੁੰਦਾ ਹੈ ਅਤੇ ਉਸ ਫੁਰਨੇ ਤੋਂ ਅੱਗੇ ਅਸੀਂ ਕੰਮ ਕਰਨਾ ਸ਼ੁਰੂ ਕਰਦੇ ਹਾਂ, ਜਾਂ ਇਉਂ ਕਹਿ ਦਿਓ ਸਾਡੇ ਮਨ ਵਿੱਚ ਇੱਕ ਸੋਚ ਪੈਦਾ ਹੁੰਦੀ ਹੈ ਵੀ ਅਸੀਂ ਆਹ ਕੰਮ ਕਰਨਾ, ਅਤੇ ਉਸ ਤੋਂ ਅੱਗੇ ਅਸੀਂ ਕੰਮ ਦੇ ਵਿੱਚ ਪ੍ਰਵਿਰਤ ਹੋ ਜਾਂਦੇ ਹਾਂ। ਅਤੇ ਹੁਣ ਉਹ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਬੈਠਾ, ਜਿਹੜੀ ਸੋਚਣ ਸ਼ਕਤੀ ਹੈ ਮਨ ਦੇ ਅੰਦਰ ਵਾਹਿਗੁਰੂ ਆਪ ਉਹ ਪੈਦਾ ਕਰਦਾ। ਅਤੇ ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਜੋ ਕੁਛ ਕਰਦਾ ਵਾਹਿਗੁਰੂ ਆਪ ਹੀ ਕਰ ਰਿਹਾ ਹੈ, ਕਿਉਂਕਿ ਸਭ ਦੇ ਅੰਦਰ ਪ੍ਰੇਰਕ ਤਾਂ ਉਹੀ ਹੈ ਨਾ। ਅਵਰ ਨਾ ਕਰਨਾ ਜਾਏ, ਉਸ ਤੋਂ ਬਿਨਾਂ ਆਪਣੀ ਮਰਜ਼ੀ ਨਾਲ ਕਿਸੇ ਦੇ ਪਾਸੋਂ ਕੁਝ ਵੀ ਨਹੀਂ ਕੀਤਾ ਜਾ ਸਕਦਾ।
ਮਨ ਤਨ ਰਤਾ ਰੰਗ ਸਿਓ ਹਉ ਮੈਂ ਤਜ ਵਿਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਸਾਡਾ ਮਨ ਵੀ ਤੇ ਤਨ ਵੀ ਉਸ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ ਹੈ। ਹਉ ਮੈਂ ਤਜ ਵਿਕਾਰ, ਹਉ ਮੈਂ ਤੇ ਵਿਕਾਰ ਛੱਡ ਕੇ ਤੇ ਫਿਰ ਇਹ ਸਾਡਾ ਮਨ ਤੇ ਤਨ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਗਿਆ ਹੈ। ਕਿਉਂਕਿ ਜਿੰਨਾ ਚਿਰ ਤੱਕ ਮਨ ਦੇ ਵਿੱਚ ਵਿਕਾਰ ਨੇ ਨਾ ਤੇ ਉਹਨਾਂ ਚਿਰ ਸਾਡੇ ਮਨ ਨੂੰ ਤੇ ਨਾ ਹੀ ਤਨ ਨੂੰ ਨਾਮ ਦਾ ਭਗਤੀ ਦਾ ਰੰਗ ਚੜ੍ਹ ਸਕਦਾ ਹੈ। ਤੇ ਜਦੋਂ ਇਹ ਵਿਕਾਰ ਨਿਕਲ ਜਾਂਦੇ ਨੇ ਤੇ ਇਹ ਮਨ ਨਿਰਮਲ ਹੋ ਜਾਂਦਾ ਹੈ ਤੇ ਫਿਰ ਇਹਨੂੰ ਰੰਗ ਚੜ੍ਹਦਾ ਹੈ। ਜਿਵੇਂ ਪਾਣੀ ਦਾ ਸੁਭਾਅ ਹੁੰਦਾ ਨਿਰਮਲ, ਤੇ ਪਾਣੀ ਦੇ ਵਿੱਚ ਤੁਸੀਂ ਕੋਈ ਵੀ ਰੰਗ ਘੋਲਦੇ ਹੋ ਨਾ ਤੇ ਉਹੀ ਰੰਗ ਅਖਤਿਆਰ ਕਰ ਲੈਂਦਾ ਹੈ। ਤੇ ਜੇ ਪਾਣੀ ਵਿੱਚ ਪਹਿਲਾਂ ਕੋਈ ਹੋਰ ਰੰਗ ਘੋਲਿਆ ਹੋਵੇ ਤੇ ਅਸੀਂ ਆਖੀਏ ਹੁਣ ਉਹਦੇ ਵਿੱਚ ਕੋਈ ਹੋਰ ਰੰਗ ਘੋਲ ਕੇ ਰੰਗ ਚੇਂਜ ਕਰ ਦੇਈਏ, ਨਹੀਂ ਹੋ ਸਕਦਾ। ਇਸ ਲਈ ਪਹਿਲਾਂ ਪਾਣੀ ਨੂੰ ਸਾਫ਼ ਕਰਨਾ ਪਵੇਗਾ। ਜਦੋਂ ਪਾਣੀ ਸਾਫ਼ ਹੋ ਗਿਆ ਫਿਰ ਜਿਹੜਾ ਮਰਜ਼ੀ ਰੰਗ ਘੋਲ ਦਿਓ, ਫਿਰ ਉਹੀ ਰੰਗ ਉਸ ਨੂੰ ਚੜ੍ਹ ਜਾਵੇਗਾ। ਅਤੇ ਉਸ ਪਾਣੀ ਦੇ ਵਿੱਚ ਹੋਰ ਕੱਪੜਾ ਵੀ ਡੁਬੋ ਦਿਓ, ਉਹਨੂੰ ਵੀ ਉਹ ਰੰਗ ਚੜ੍ਹ ਜਾਵੇਗਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਵੀ ਪਹਿਲਾਂ ਹਉਮੈ ਅਤੇ ਜਿਹੜਾ ਵਿਕਾਰਾਂ ਦਾ ਰੰਗ ਸਾਡੇ ਮਨ ਨੂੰ ਚੜ੍ਹਿਆ ਹੋਇਆ, ਪਹਿਲਾਂ ਇਹਨੂੰ ਲਾਉਣਾ ਪਵੇਗਾ। ਜਦੋਂ ਇਹ ਹਉਮੈ ਅਤੇ ਵਿਕਾਰਾਂ ਦਾ ਰੰਗ ਲੈ ਗਿਆ ਤੇ ਫਿਰ ਹੀ ਸਤਿਗੁਰੂ ਕਹਿੰਦੇ ਵਾਹਿਗੁਰੂ ਦੇ ਨਾਮ ਦਾ ਤੇ ਭਗਤੀ ਦਾ ਰੰਗ ਇਸ ਨੂੰ ਚੜ੍ਹਦਾ ਹੈ।
ਐਹਨ ਇਸ ਹਿਰਦੈ ਰਵ ਰਹਿ ਨਿਰਭਉ ਨਾਮ ਨਿਰੰਕਾਰ।
ਜਦੋਂ ਮਨ ਤੇ ਤਨ ਨੂੰ ਵਾਹਿਗੁਰੂ ਦੇ ਨਾਮ ਦਾ ਭਗਤੀ ਦਾ ਰੰਗ ਚੜ੍ਹ ਜਾਂਦਾ ਹੈ ਤੇ ਫਿਰ ਕੀ ਹੁੰਦਾ ਹੈ, ਅਹਿਨਸ ਹਿਰਦਾ ਰਵ ਰਹੇ, ਫਿਰ ਉਹ ਰਾਤ ਦਿਨ ਆਪਣੇ ਹਿਰਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਰਵ ਰਹੇ ਦਾ ਅਰਥ ਹੈ ਉਚਾਰਨ ਕਰਦਾ ਰਹਿੰਦਾ ਹੈ, ਉਸਨੂੰ ਚੇਤੇ ਕਰਦਾ ਰਹਿੰਦਾ ਹੈ। ਨਿਰਭਉ ਨਾਮ ਨਿਰੰਕਾਰ, ਉਸ ਨਿਰੰਕਾਰ ਦੇ ਨਿਰਭਉ ਨਾਮ ਨੂੰ, ਨਿਰਭਉ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਜਦੋਂ ਆਪਾਂ ਮੂਲ ਮੰਤਰ ਪੜ੍ਹਦੇ ਹਾਂ ਉਹਦੇ ਵਿੱਚ ਇਹ ਸ਼ਬਦ ਆਉਂਦਾ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਸ ਲਈ ਉਹ ਨਿਰਭਉ ਨਾਮ ਨੂੰ, ਉਸ ਨਿਰੰਕਾਰ ਦੇ ਨਿਰਭਉ ਨਾਮ ਨੂੰ ਉਹ ਰਾਹ ਦਿਨ ਆਪਣੇ ਹਿਰਦੇ ਵਿੱਚ ਉਚਾਰਨ ਕਰਦਾ ਰਹਿੰਦਾ ਹੈ।
ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਪਾਰ ਪ੍ਰਭੂ ਪੂਰੇ ਸ਼ਬਦ ਦੁਆਰਾ ਨਾਨਕ ਆਪ ਮਿਲਾਇਨ, ਅਤੇ ਹਰ ਜੀਵ ਨੂੰ ਆਪਣੇ ਨਾਲ ਮਿਲਾ ਲੈਂਦੇ। ਉਹ ਅਪਾਰ ਪ੍ਰਭੂ ਪੂਰੇ ਗੁਰੂ ਦੇ ਸ਼ਬਦ ਦੁਆਰਾ ਬਖਸ਼ੇ ਹੋਏ ਨਾਮ ਦੁਆਰਾ ਆਪਣੇ ਨਾਲ ਮਿਲਾਉਂਦਾ ਹੈ। ਇਹ ਉਸ ਵਾਹਿਗੁਰੂ ਪਰਮੇਸ਼ਰ ਨੇ ਅਸੂਲ ਹੀ ਬਣਾ ਦਿੱਤਾ ਵੀ ਜੇ ਕਿਸੇ ਨੇ ਮਿਲਣਾ ਹੈ ਪਹਿਲਾਂ ਪੂਰੇ ਗੁਰੂ ਦੀ ਸ਼ਰਨ ਵਿੱਚ ਜਾਓ, ਉਹਦੇ ਕੋਲੋਂ ਗੁਰਮਤਿ ਨਾਮ ਦੀ ਦਾਤ ਪ੍ਰਾਪਤ ਕਰੋ, ਅਤੇ ਫਿਰ ਜਿਵੇਂ ਜਿਵੇਂ ਉਸ ਨਾਮ ਦੀ ਕਮਾਈ ਕਰੋਗੇ ਤੁਹਾਡਾ ਇਹ ਭਾਂਡਾ ਸਾਫ਼ ਹੋਵੇਗਾ। ਜਦੋਂ ਐਨ ਭਾਂਡਾ ਸਾਫ਼ ਹੋ ਗਿਆ ਅਤੇ ਫਿਰ ਗੁਰੂ ਦੀ ਕਿਰਪਾ ਨਾਲ ਇਹਨੂੰ ਨਾਮ ਦਾ ਭਗਤੀ ਦਾ ਰੰਗ ਚੜ੍ਹੇਗਾ। ਜਦੋਂ ਭਗਤੀ ਦਾ ਰੰਗ ਚੜ੍ਹ ਗਿਆ, ਅੱਠੇ ਪਹਿਰ ਇਕਤਾ ਲਿਵੈ ਮੰਨੇਨ ਹੁਕਮ ਅਪਾਰ, ਅਤੇ ਫਿਰ ਵਾਹਿਗੁਰੂ ਤੁਹਾਨੂੰ ਆਪਣੇ ਨਾਲ ਮਿਲਾ ਲਵੇਗਾ। ਇਹ ਅਸੂਲ, ਇਹ ਮਰਯਾਦਾ ਵਾਹਿਗੁਰੂ ਨੇ ਬਣਾਈ ਹੈ, ਅਤੇ ਜਿਹੜਾ ਵੀ ਇਸ ਮਰਯਾਦਾ ਨੂੰ ਅਪਣਾ ਲੈਂਦਾ ਨਾਨਕ ਆਪ ਮਿਲਾਇਨ। ਪੂਰਾ ਸ਼ਬਦ ਅਪਾਰ, ਉਹ ਅਪਾਰ ਪ੍ਰਭੂ ਗੁਰੂ ਦੇ ਪੂਰੇ ਸ਼ਬਦ ਦੁਆਰਾ ਉਸਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਅਹਿਨਸ ਹਿਰਦੈ ਰਵ ਰਹਿ ਨਿਰਭਉ ਨਾਮ ਨਿਰੰਕਾਰ, ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।